ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਇਨ, ਮਨਮੁਖੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ। ਗੁਰਸਿੱਖੀ ਅੰਮ੍ਰਿਤ ਬੀਜਿਆ, ਗੁਰਸਿੱਖੀ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ।
ਗੁਰਸਿੱਖੀ ਹਰ ਅੰਮ੍ਰਿਤ,
ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਕਿਰਸਾਣੀ ਜੰਮੀ ਭਾਉ ਕਰ, ਹਰ ਬੋਹਲ ਬਖਸ਼ ਜਮਾਇਆ। ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ, ਜਿਨੀ ਸਤਿਗੁਰ ਪੁਰਖ ਧਿਆਇਆ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਸਲੋਕ ਮਹਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ, ਆਪ ਸਿਰਜਨ ਹਾਰੈ ਧਾਰਿਆ। ਸੋਢੇ ਸੁਲਤਾਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਗੌੜੀ ਰਾਗ ਦੀ ਪਹਿਲੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਕਿਉਂਕਿ ਇਹ ਵਾਰ ਮਹੱਲੇ ਚੌਥੇ ਦੀ ਹੈ। ਸ਼ਲੋਕ ਵੀ ਅਤੇ ਪੌੜੀਆਂ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਉਚਾਰਨ ਕੀਤੀਆਂ ਹਨ। ਵਾਰ ਦੇ ਅਖੀਰ 'ਤੇ ਕੁਝ ਨਵੀਆਂ ਪੌੜੀਆਂ ਗੁਰੂ ਅਰਜਨ ਦੇ ਮਹਾਰਾਜ ਨੇ ਸ਼ਾਮਿਲ ਕੀਤੀਆਂ, ਪਰ ਉਹਨਾਂ ਦੇ ਨਾਲ ਪੌੜੀ ਮਹੱਲਾ ਪੰਜਵਾਂ ਜਾਂ ਪੌੜੀ ਪੰਜਵਾਂ ਲਿਖ ਕੇ ਉੱਥੇ ਇਹ ਗੱਲ ਸਮਝਾ ਦਿੱਤੀ ਗਈ ਹੈ ਕਿ ਇਹ ਪੌੜੀਆਂ ਜਿਨ੍ਹਾਂ ਉੱਤੇ ਮਹੱਲਾ ਲਿਖਿਆ ਹੈ ਉਹ ਬਾਅਦ ਵਿੱਚ ਪੰਚਮ ਪਾਤਸ਼ਾਹ ਨੇ ਚੜ੍ਹਾਈਆਂ। ਇਸ ਵਾਰ ਦਾ ਵਿਸ਼ਾ ਵਸਤੂ ਇਹ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਗੋਂਦੇ ਦਾ ਪੁੱਤਰ ਮਰਵਾਹਾ ਖੱਤਰੀ, ਇਹਦੇ ਹੋਰ ਰਿਸ਼ਤੇਦਾਰ, ਉਹ ਜਿਵੇਂ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ, ਜੋ ਉਹਨਾਂ ਦਾ ਹਸ਼ਰ ਹੋਇਆ, ਜੋ ਜੋ ਉਹ ਕਰਤੂਤਾਂ ਕਰਦੇ ਰਹੇ, ਉਹਨਾਂ ਦਾ ਸਤਿਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਹੈ। ਖਾਸ ਕਰਕੇ ਸਤਿਗੁਰੂ ਨੇ ਇਸ ਵਾਰ ਦੇ ਅੰਦਰ ਸਤਿਗੁਰੂ ਦੀ ਮਹਿਮਾ, ਗੁਰਸਿੱਖਾਂ ਦੀ ਵਡਿਆਈ ਵੀ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਨੌਵੇਂ ਸਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਿਮਾ ਅਤੇ ਨਾਲ ਆਗਿਆਕਾਰੀ ਗੁਰਸਿੱਖਾਂ ਦਾ ਕਰਤੱਵ ਬਿਆਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸੇਵਾਹੇ ਗੁਰੂ ਸਾਹਿਬ ਜੀਓ।
ਸਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ।
ਸੋਢੀ ਸੁਲਤਾਨ ਚੌਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਹਰ ਪ੍ਰਭ ਕਾ ਸਭ ਖੇਤ ਹੈ। ਆ ਜੋ ਸਰੀਰ ਹੈ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਭ ਨੂੰ ਇਹ ਖੇਤ ਬਖਸ਼ਿਸ਼ ਕੀਤਾ ਹੈ। ਕੁਛ ਵਿਦਵਾਨਾਂ ਨੇ ਸੰਸਾਰ ਨੂੰ ਵੀ ਖੇਤ ਲਿਖਿਆ ਹੈ ਵੀ ਇਹ ਜਿਹੜਾ ਸੰਸਾਰ ਰੂਪੀ ਖੇਤ ਹੈ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਾਜਿਆ ਹੋਇਆ ਹੈ। ਪਰ ਗੁਰਬਾਣੀ ਦੇ ਅੰਦਰ ਮਨ ਹਾਲੀ ਕਿਰਸਾਣੀ ਕਰਨੀ, ਸਰਵ ਪਾਣੀ ਤਨ ਖੇਤ, ਸਰੀਰ ਨੂੰ ਵੀ ਖੇਤ ਲਿਖਿਆ ਹੈ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਭ ਨੂੰ ਸਰੀਰ ਰੂਪੀ ਖੇਤ ਦਿੱਤਾ ਹੋਇਆ ਹੈ। ਹਰ ਆਪ ਕਿਰਸਾਣੀ ਲਾਇਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਨੂੰ ਕਿਰਸਾਣੀ ਦਾ ਅਰਥ ਹੈ ਕਿਸਾਨੀ ਕਰਨ ਵਾਸਤੇ, ਖੇਤੀਬਾੜੀ ਕਰਨ ਵਾਸਤੇ ਲਾਇਆ ਹੈ।
ਗੁਰਮੁਖ ਬਖਸ਼ ਜਮਾਈਆਂ ਨਾ ਮਨਮੁਖੀ ਮੂਲ ਗਵਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖਾਂ ਨੇ ਤਾਂ ਜੋ ਗੁਰੂ ਦੇ ਪਾਸੋਂ ਨਾਮ ਦੀ ਬਖਸ਼ਿਸ਼ ਹੋਈ ਉਹਨੂੰ ਆਪਣੇ ਸਰੀਰ ਰੂਪੀ ਖੇਤ ਵਿੱਚ ਜਮਾਈਆਂ ਦਾ ਅਰਥ ਹੈ ਜਮਾਉਣਾ ਕੀਤਾ, ਭਾਵ ਉਸਨੂੰ ਉਗਾਉਣਾ ਕੀਤਾ। ਮਨਮੁਖੀ ਮੂਲ ਗੁਆਇਆ, ਜਿਹੜੇ ਦੂਜੇ ਪਾਸੇ ਮਨਮੁਖ ਲੋਕ ਸਨ ਉਹਨਾਂ ਨੇ ਤਾਂ ਮੂਲ ਨੂੰ ਵੀ ਗੁਆ ਲਿਆ। ਇਹਦਾ ਮਤਲਬ ਇਹ ਹੈ ਗੁਰਸਿੱਖਾਂ ਨੇ ਸਤਿਗੁਰੂ ਦੇ ਕੋਲ ਜਾ ਕੇ ਨਾਮ ਦਾ ਬੀਜ ਬੀਜਿਆ ਹੈ, ਇਉਂ ਬਖਸ਼ਿਸ਼ ਦਾ ਬੀਜ ਜਮਾਇਆ ਹੈ। ਜਿਹੜੇ ਮਨਮੁਖ ਸਨ ਉਹਨਾਂ ਨੇ ਆਪਣਾ ਜਿਹੜਾ ਮੂਲ ਸੀ, ਭਾਵ ਸਵਾਸ ਸਨ, ਆਪਣੀ ਜੀਵਨ ਦੀ ਮੂਲ ਪੂੰਜੀ ਸੀ, ਉਸ ਨੂੰ ਵੀ ਵਿਅਰਥ ਗਵਾ ਲਿਆ।
ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੈ ਸੋ ਖੇਤ ਜਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਵੇਂ ਹਰ ਕੋਈ ਆਪਣੇ ਭਲੇ ਵਾਸਤੇ ਹੀ ਖੇਤ ਬੀਜਦਾ ਹੈ, ਭਾਵੇਂ ਸਰੀਰ ਰੂਪੀ ਖੇਤ ਦੇ ਅੰਦਰ ਆਪਣੇ ਸੁੱਖ ਵਾਸਤੇ, ਆਪਣੇ ਭਲੇ ਵਾਸਤੇ ਅਤੇ ਆਪਣੇ ਜੀਵਨ ਦੀ ਸਫਲਤਾ ਵਾਸਤੇ ਹੀ ਬੀਜ ਬੀਜਦਾ ਹੈ। ਪਰ ਹਜ਼ੂਰ ਨਾਲ ਹੀ ਕਹਿੰਦੇ ਨੇ ਹਰ ਭਾਵੈ ਸੋ ਖੇਤ ਜਮਾਇਆ। ਜੋ ਵਾਹਿਗੁਰੂ ਨੂੰ ਪਾ ਗਿਆ ਉਹੀ ਖੇਤ ਜਮਾਇਆ, ਉਸਨੇ ਅੱਗੇ ਜਮਾਇਆ ਦਾ ਅਰਥ ਹੈ ਉਸਨੂੰ ਜਮਾਉਣਾ ਕੀਤਾ। ਜਮਾਉਣ ਤੋਂ ਮੁਰਾਦ ਹੈ ਵੀ ਉਸ ਖੇਤ ਨੂੰ ਉਸਨੇ ਉਗਾਉਣਾ ਕੀਤਾ।
ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਪਸ਼ਟ ਰੂਪ ਦੇ ਵਿੱਚ ਸਮਝਾਉਂਦੇ ਹਨ, ਗੁਰਮੁਖੋ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ। ਜਿਹੜੇ ਗੁਰਸਿੱਖ ਸਨ ਉਹਨਾਂ ਨੇ ਸਰੀਰ ਰੂਪੀ ਖੇਤ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰੂਪ ਬੀਜ ਬੀਜਿਆ ਹੈ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਅਤੇ ਫਿਰ ਉਹਨਾਂ ਨੇ ਅੱਗੇ ਅੰਮ੍ਰਿਤ ਰੂਪ ਨਾਮ ਦੁਆਰਾ ਜਿਹੜਾ ਅੰਮ੍ਰਿਤ ਦਾ ਫਲ ਪ੍ਰਾਪਤ ਕੀਤਾ, ਭਾਵ ਅੰਮ੍ਰਿਤ ਨਾਮ ਦੁਆਰਾ ਉਹਨਾਂ ਨੇ ਉਸ ਨਾਮ ਦਾ ਅੰਮ੍ਰਿਤ ਰਸ ਅਥਵਾ ਆਤਮਕ ਆਨੰਦ ਰੂਪੀ ਫਲ ਉਹਨਾਂ ਨੇ ਪ੍ਰਾਪਤ ਕਰ ਲਿਆ।
ਜਮ ਚੂਹਾ ਕਿਰਸ ਨਿਤ ਪੁਰਕਦਾ ਹਰ ਕਰਤਾ ਮਾਰ ਕਢਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਜਮ ਰੂਪੀ ਚੂਹਾ ਸੀ ਜਿਹੜਾ ਸਾਡੀ ਸਵਾਸਾਂ ਰੂਪੀ ਜੀਵਨ ਰੂਪੀ ਖੇਤੀ ਨੂੰ ਹਮੇਸ਼ਾ ਕੁਰਕਦਾ ਸੀ ਭਾਵ ਉਸ ਨੂੰ ਕੱਟਦਾ ਸੀ, ਕਿਉਂਕਿ ਜਿਹੜੇ ਅਸੀਂ ਸਵਾਸ ਲੈ ਕੇ ਆਏ ਹਾਂ ਇਹਨਾਂ ਨੂੰ ਜਮ ਰੂਪੀ ਚੂਹਾ ਹਮੇਸ਼ਾ ਲਈ ਕੁਰਕਦਾ ਰਹਿੰਦਾ ਹੈ, ਕੱਟਦਾ ਰਹਿੰਦਾ ਹੈ, ਭਾਵ ਜਿੰਨੀ ਉਮਰ ਅਸੀਂ ਲੈ ਕੇ ਆਏ ਹਾਂ ਉਹ ਸਾਡੀ ਘੱਟਦੀ ਰਹਿੰਦੀ ਹੈ। ਹਰ ਕਰਤਾ ਮਾਰ ਕਢਾਇਆ, ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਉਸ ਜਾਮ ਰੂਪ ਚੂਹੇ ਨੂੰ ਸਾਡੇ ਤਨ ਵਿੱਚੋਂ ਮਾਰ ਕੇ ਬਾਹਰ ਕੱਢ ਦਿੱਤਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਜਾਮ ਦਾ ਡਰ ਹਮੇਸ਼ਾ ਲਈ ਸਾਨੂੰ ਸਤਾਉਂਦਾ ਰਹਿੰਦਾ ਸੀ ਅਤੇ ਹੁਣ ਜਦੋਂ ਦਾ ਨਾਮ ਦਾ ਬੀਜ ਬੀਜਿਆ ਹੈ ਅਤੇ ਅੱਗੇ ਅੰਮ੍ਰਿਤ ਨਾਮ ਦਾ ਫਲ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਹੁਣ ਉਦੋਂ ਦਾ ਉਹ ਜਮ ਰੂਪੀ ਚੂਹਾ ਵੀ ਵਾਹਿਗੁਰੂ ਨੇ ਮਾਰ ਕੇ ਬਾਹਰ ਕੱਢ ਦਿੱਤਾ ਹੈ।
ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਜਿਹੜੀ ਇਹ ਨਾਮ ਦੀ ਖੇਤੀ ਹੈ, ਭਗਤੀ ਦੀ ਖੇਤੀ ਹੈ, ਇਹ ਬੜਾ ਭਾਉ ਕਰਕੇ ਜੰਮੀ ਹੈ। ਜਿਹੜੀ ਸੰਘਣੀ ਖੇਤੀ ਪੈਦਾ ਹੋਵੇ, ਸੋਹਣੀ ਖੇਤੀ ਪੈਦਾ ਹੋਵੇ, ਫਿਰ ਕਹਿੰਦੇ ਬੜੀ ਭਾਅ ਕਰਕੇ ਇਹ ਖੇਤੀ ਪੈਦਾ ਹੋਈ ਹੈ। ਹਜ਼ੂਰ ਕਹਿੰਦੇ ਨੇ ਕਿਰਸਾਣੀ ਜੰਮੀ ਭਾਉ ਕਰ, ਵੀ ਇਹ ਜਿਹੜੀ ਨਾਮ ਦੀ ਭਗਤੀ ਦੀ ਖੇਤੀ ਹੈ ਬੜਾ ਭਾਉ ਕਰਕੇ ਸੰਘਣੀ ਜੰਮੀ ਹੈ। ਹਰ ਬੋਹਲ ਬਖਸ਼ ਜਮਾਇਆ, ਅਤੇ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਬਖਸ਼ਿਸ਼ ਦਾ ਬੋਹਲ ਵੀ ਅੱਗੇ ਜਮਾਇਆ ਦਾ ਅਰਥ ਪੈਦਾ ਕੀਤਾ। ਇਹਦਾ ਮਤਲਬ ਇਹ ਹੈ ਜਿਹੜੇ ਗੁਰਸਿੱਖ ਮਾਈ ਭਾਈ ਨਾਮ ਦੀ ਖੇਤੀ ਕਰਦੇ ਨੇ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਪਾਉ ਕਰਮ ਕਰ ਜਮਸੀ ਸੀ ਕਰ ਪਾਗਟ ਦੇਖ, ਅਤੇ ਫਿਰ ਉਹ ਬਖਸ਼ਿਸ਼ ਦਾ ਬੋਹਲ ਕੀ ਹੈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਹੋਰ ਬੇਅੰਤ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਉਹਨਾਂ ਦੇ ਅੰਦਰ ਅਜੱਪਾ ਜਾਪ ਚੱਲ ਪੈਂਦਾ ਹੈ, ਜਾਪ ਸੋ ਅਜੱਪਾ ਜਾਪੈ, ਫਿਰ ਰੋਮ ਰੋਮ ਦੇ ਵਿੱਚ ਉਹਨਾਂ ਦੇ ਸਿਮਰਨ ਹੁੰਦਾ ਹੈ, ਫਿਰ ਸਭ ਧਰਤੀ ਆਕਾਸ਼ ਪਤਾਲ ਦੇ ਅੰਦਰ ਵੀ ਵਾਹਿਗੁਰੂ ਦਾ ਨਾਮ ਸੁਣਾਈ ਦਿੰਦਾ ਹੈ। ਇਉਂ ਜਿਨ੍ਹਾਂ ਨੇ ਨਾਮ ਦੀ ਖੇਤੀ ਕੀਤੀ ਹੈ ਅਤੇ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ ਅੱਗੇ ਬਖਸ਼ਿਸ਼ ਦਾ ਬੋਲ ਵੀ ਚੰਗਾ ਜਮਾ ਦਿੱਤਾ।
ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ ਜਿਨੀ ਸਤਿਗੁਰ ਪੁਰਖ ਧਿਆਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਗੁਰਸਿੱਖਾਂ ਨੇ ਪੂਰਨ ਅਤੇ ਸੱਚੇ ਸਤਿਗੁਰੂ ਨੂੰ ਧਿਆਇਆ ਹੈ, ਫਿਰ ਉਹਨਾਂ ਦਾ ਕਾੜਾ ਦਾ ਅਰਥ ਹੈ ਝੂਰਾ ਅਤੇ ਅੰਦੇਸ਼ਾ ਦਾ ਅਰਥ ਹੈ ਫਿਕਰ, ਉਹ ਵੀ ਸਾਰਾ ਲਾਹ ਦਿੱਤਾ। ਕਿਉਂਕਿ ਕਈ ਵਾਰੀ ਜ਼ਿਮੀਂਦਾਰ ਦੀ ਖੇਤੀ ਵਿੱਚ ਕੋਈ ਬਿਮਾਰੀ ਪੈ ਜਾਵੇ ਜਾਂ ਕੋਈ ਨੁਕਸ ਪੈ ਜਾਵੇ, ਖੇਤੀ ਚੰਗੀ ਨਾ ਹੋਵੇ, ਇਸ ਗੱਲ ਦਾ ਕਾੜਾ ਝੋਰਾ ਅਤੇ ਫਿਕਰ ਬਣ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਪੂਰਨ ਅਤੇ ਸੱਚੇ ਸਤਿਗੁਰੂ ਨੂੰ ਧਿਆਇਆ ਹੈ ਅਤੇ ਫਿਰ ਸਤਿਗੁਰੂ ਨੇ ਕਿਰਪਾ ਕੀਤੀ ਨਾਮ ਦੀ ਭਗਤੀ ਦੀ ਖੇਤੀ ਨੂੰ ਬਹੁਤ ਸੋਹਣੇ ਸੁੰਦਰ ਢੰਗ ਦੇ ਨਾਲ ਅੱਗੇ ਪੈਦਾ ਕੀਤਾ, ਇਸੇ ਕਰਕੇ ਉਹਨਾਂ ਦਾ ਸਾਰਾ ਕਾੜਾ ਝੋਰਾ ਤੇ ਫਿਕਰ ਵੀ ਲਾ ਦਿੱਤਾ।
ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸਾਂ ਤੇ ਵਾਹਿਗੁਰੂ ਦੇ ਨਾਮ ਨੂੰ ਅਰਾਧਿਆ ਹੈ ਤੇ ਜਿਹਨੇ ਵੀ ਨਾਮ ਨੂੰ ਅਰਾਧਿਆ ਹੈ ਆਪ ਤਰਿਆ, ਉਹ ਆਪ ਵੀ ਤਰ ਗਿਆ, ਸਭ ਜਗਤ ਰਾਇਆ ਤੇ ਸਾਰੇ ਸੰਸਾਰ ਨੂੰ ਵੀ ਤਾਰ ਦਿੱਤਾ।
ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਗੋਂਦੇ ਦਾ ਪੁੱਤਰ ਮਰਵਾਹਾ ਖੱਤਰੀ ਸੀ, ਹੁਣ ਉਹਦੇ ਬਾਰੇ ਹੁਣ ਅੱਗੇ ਸਤਿਗੁਰੂ ਮਹਾਰਾਜ ਕੁਛ ਸੰਕੇਤ ਦੇਣ ਲੱਗੇ ਹਨ। ਕਿਉਂਕਿ ਇਹ ਜਿਹੜਾ ਖੱਤਰੀ ਮਰਵਾਹਾ ਗੋਂਦੇ ਦਾ ਪੁੱਤਰ ਸੀ ਇਹ ਗੁਰੂ ਮਹਾਰਾਜ ਦੀ ਆਗਿਆ 'ਤੇ ਮੰਨਦਾ ਨਹੀਂ ਸੀ, ਇਹਦੇ ਘਰਵਾਲੀ ਬੜੀ ਚੁਸਤ ਚਲਾਕ ਸੀ, ਜੋ ਵੀ ਕੰਮ ਕਰਨਾ ਹੁੰਦਾ ਤਾਂ ਉਹ ਹਮੇਸ਼ਾ ਉਹਦੇ ਘਰਵਾਲੀ ਉਹਨੂੰ ਸਿੱਖਿਆ ਦਿੰਦੀ, ਜੋ ਕੰਮ ਕਰਨਾ ਹੁੰਦਾ ਉਹ ਆਪਣੀ ਘਰਵਾਲੀ ਨੂੰ ਪੁੱਛ ਕੇ ਕਰਦਾ, ਅਤੇ ਹੁਣ ਉਹਦਾ ਜੋ समाचार है गुरु महाराज इस श्लोक दे विच बयान करदे हन। सारा दिन लालच अटिया, बई सारा दिन ही वह लालच दे विच अटिया दा अर्थ भरिया रहिंदा है। मनमुख हो रहे गल्लां, वह जिहड़ा मनमुख है गोंदे दा पुत्र मरवाहा खत्री, ते गल्लां भी होर होर करदा रहिंदा है।
राती उगै दबिया नवे सोत सब ढिला,
ते फिर जदों रात नूं घरे आउंदा है दिने तां लालच दे विच भरिया होया, कदे किसे कोल कदे किसे कोल जाके गुरु दी निंदिया चुगली करदा फिरदा, पर जदों रात नूं घर आउंदा है उंगै दबिया ते नींद उस नूं दबा लैंदी है। नवे सोत सब ढिला, ते जदों कहिंदे उह सौं जांदा है, जिहड़े नवें ही सोत दा अर्थ है स्रोत पाव इंद्रिये नौ गोलकां, उह सारे ढिला दा अर्थ नटाल हो जांदे ने। ਭਾਵ ਜਦੋਂ ਆਦਮੀ ਸੌਂਦਾ ਹੈ ਉਹਦੇ ਜਿਹੜੇ ਇੰਦਰੀਏ ਨੇ, ਹੱਥ ਪੈਰ ਜ਼ੁਬਾਨ ਅੱਖਾਂ ਨੱਕ ਕੰਨ ਆਦਿਕ, ਉਹ ਵੀ ਸਾਰੇ ਨਟਾਲ ਹੋ ਜਾਂਦੇ ਹਨ।
ਮਨਮੁਖਾਂ ਦਾ ਸਿਰ ਜੋਰਾ ਅਮਰ ਹੈ ਨਿਤ ਦੇਵੈ ਭਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨਮੁਖਾਂ ਦੇ ਸਿਰ ਉੱਤੇ ਜੋਰਾ ਅਮਰ ਹੈ। ਜੋਰਾ ਦਾ ਅਰਥ ਹੈ ਇਸਤਰੀ। ਮਨਮੁਖਾਂ ਦੇ ਸਿਰ ਉੱਤੇ ਜੋਰਾ ਦਾ ਅਰਥ ਇਸਤਰੀ ਦਾ ਹੁਕਮ ਚੱਲਦਾ ਹੈ, ਉਹਨਾਂ ਦਾ ਗੁਰੂ ਇਸਤਰੀ ਹੁੰਦਾ ਹੈ। ਅਤੇ ਹਜ਼ੂਰ ਕਹਿੰਦੇ ਨਿਤ ਦੇਵੈ ਹੈ ਭਲਾ, ਅਤੇ ਫਿਰ ਜੋ ਵੀ ਇਸਤਰੀ ਹੁਕਮ ਦਿੰਦੀ ਹੈ, ਨਿਤ ਦੇਵੈ ਹੈ, ਜੋ ਹਮੇਸ਼ਾ ਇਸਤਰੀ ਕੋਈ ਹੁਕਮ ਦਿੰਦੀ ਹੈ ਭਲਾ, ਉਹਨੂੰ ਭਲਾ ਕਰਕੇ ਉਹ ਮੰਨਦਾ ਹੈ। ਉਸ ਗੋਂਦੇ ਮਰਵਾਹੇ ਦੀ ਹਾਲਤ ਬਿਆਨ ਕੀਤੀ ਹੈ ਵੀ ਮਨਮੁੱਖਾਂ ਦੇ ਸਿਰ ਉੱਤੇ ਇਸਤਰੀ ਦਾ ਹੁਕਮ ਚੱਲਦਾ ਹੈ, ਅਤੇ ਫਿਰ ਜਦੋਂ ਵੀ ਉਹ ਹੁਕਮ ਕਰਦੀ ਹੈ, ਹੁਕਮ ਦਿੰਦੀ, ਉਹਨੂੰ ਭਲਾ ਕਰਕੇ ਮੰਨਦੇ ਨੇ, ਭਾਵ ਉਹਦੇ ਬਚਨਾਂ 'ਤੇ ਫੁੱਲ ਚੜ੍ਹਾਉਂਦੇ ਨੇ। ਦੂਜਾ ਨਿਤ ਦੇਵੈ ਹੈ ਭਲਾ ਦਾ ਅਰਥ ਭੱਲਾ ਸ਼ਬਦ ਮੰਨ ਕੇ ਇਉਂ ਵੀ ਮਹਾਂਪੁਰਖ ਅਰਥ ਕਰਦੇ ਸਨ ਵੀ ਨਿਤ ਦੇਵੈ ਹੈ ਭੱਲਾ, ਵੀ ਜਿਹੜੀ ਇਸਤਰੀ ਹੈ ਉਹ ਹਮੇਸ਼ਾ ਲਈ, ਜਿਵੇਂ ਕੋਈ ਉਹ ਭੱਲਾ ਵਰਸ਼ਾ ਹੁੰਦਾ ਜਿਹਨੂੰ ਭੱਲਾ ਕਹਿ ਦਿੰਦੇ ਨੇ, ਵੀ ਉਹ ਵਰਸ਼ੇ ਵਾਂਗੂ ਚੋਭਾਂ ਮਾਰਦੀ ਰਹਿੰਦੀ ਹੈ ਵੀ ਤੂੰ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਬਸ ਉਹ ਚੋਭਾਂ ਲਾ ਲਾ ਕੇ ਉਹ ਪੁੱਠੇ ਕੰਮ ਲਈ ਉਕਸਾਉਂਦੀ ਹੈ।
ਜੋਰਾਂ ਦਾ ਆਖਿਆ ਪੁਰਖ ਕਮਾਵਦੇ ਸੀ ਅਪਵਿੱਤ ਅਮੇਦ ਖਲਾ।
ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਪੁਰਖ, ਜੋਰਾਂ ਦਾ ਅਰਥ ਹੈ ਇਸਤਰੀ, ਵੀ ਇਸਤਰੀ ਦਾ ਆਖਿਆ ਕਮਾਉਂਦੇ ਨੇ, ਭਾਵ ਜੋ ਘਰਵਾਲੀ ਕਹਿੰਦੀ ਉਹੀ ਕੰਮ ਕਰਦੇ ਨੇ, ਸੇ ਅਪਵਿੱਤ ਅਮੇਦ ਖਲਾ, ਉਹ ਤਾਂ ਭਾਈ ਅਪਵਿੱਤਰ ਨੇ। ਅਮੇਦ ਦਾ ਅਰਥ ਹੈ ਬੁੱਧੀ ਤੋਂ ਵੀ ਹੀਣੇ ਨੇ, ਨਸਮਝ ਨੇ, ਤੇ ਖਲਾ ਮੂਰਖ ਆਦਮੀ ਹਨ।
ਕਾਮ ਵਿਆਪੇ ਕਸੁਧ ਨਰ ਸੇ ਜੋਰਾ ਪੁੱਛ ਚੱਲਾ।
ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੋਰੂ ਦੇ ਗੁਲਾਮ ਕੌਣ ਹੁੰਦੇ ਨੇ? ਕਾਮ ਵਿਆਪੇ ਕਸੁਧ ਨਰ, ਜਿਹੜੇ ਕਾਮ ਵਾਸ਼ਨਾ ਦੇ ਨਾਲ ਅਵਿਹੜੇ ਹੋਏ, ਅਤੇ ਕਸੋਧ ਦਾ ਅਰਥ ਹੈ ਜਿਹੜੇ ਮਨ ਦੇ ਵੀ ਮੈਲੇ ਵਿਕਾਰੀ ਵਿਵਚਾਰੀ ਪੁਰਸ਼ ਨੇ। ਸੇ ਜੋਰਾ ਪੁੱਛ ਚੱਲਾ, ਵੀ ਉਹ ਜੋਰਾ ਦਾ ਅਰਥ ਹੈ ਇਸਤਰੀ ਨੂੰ ਪੁੱਛ ਕੇ ਜਾਂਦੇ ਨੇ, ਜੋ ਵੀ ਕੰਮ ਕਰਨਾ ਹੈ ਉਹ ਆਪਣੇ ਘਰਾਂ ਵਾਲੀਆਂ ਨੂੰ ਰੰਨਾਂ ਨੂੰ ਪੁੱਛ ਕੇ ਜਾਂਦੇ ਨੇ। ਜਿਹੜੇ ਕਾਮੀ ਲੋਕ ਨੇ, ਕਾਮ ਵਾਸ਼ਨਾ ਦੇ ਵਿੱਚ ਚਿੰਬੜੇ ਹੋਏ ਨੇ, ਅਤੇ ਜਿਨ੍ਹਾਂ ਦੇ ਹਿਰਦੇ ਵੀ ਅਪਵਿੱਤਰ ਨੇ ਵਿਕਾਰਾਂ ਕਰਕੇ, ਉਹ ਲੋਕ ਇਸਤਰੀ ਨੂੰ ਪੁੱਛ ਕੇ ਜਾਂਦੇ ਹਨ।
ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ।
ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਾਲ ਇਹ ਵੀ ਸਿੱਖਿਆ ਦਿੰਦੇ ਹਨ ਗੁਰਮੁਖੋ, ਵੀ ਜਿਹੜਾ ਸਤਿਗੁਰੂ ਦੇ ਆਖੇ ਦੇ ਮੁਤਾਬਕ ਚੱਲਦਾ ਹੈ, ਭਾਵ ਸਤਿਗੁਰੂ ਦੇ ਬਚਨਾਂ ਦੀ ਪਾਲਣਾ ਕਰਦਾ ਹੈ, ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਸੋ ਸਤ ਪੁਰਖ ਭਲ ਭਲਾ, ਬਈ ਉਹ ਸੱਚਾ ਪੁਰਖ ਹੈ, ਅਤੇ ਭਲਿਆਂ ਤੋਂ ਭਲਾ, ਚੰਗਿਆਂ ਤੋਂ ਚੰਗਾ ਉਹੀ ਗੁਰਮੁਖ ਗੁਰਸਿੱਖ ਮਾਈ ਭਾਈ ਬਣਦਾ ਹੈ।
ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜੋਰਾ ਇਸਤਰੀ ਕੀ ਪੁਰਖ, ਸਾਰੇ ਹੀ ਤਾਂ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ, ਹਰ ਖੇਲ ਸਭ ਖਿਲਾ, ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਤਾਂ ਇਹ ਸਾਰਾ ਖੇਲ ਖਿਲਾ ਦਾ ਅਰਥ ਖੇਡਿਆ ਹੈ। ਜਿੰਨੇ ਇਸਤਰੀ ਪੁਰਸ਼ ਨੇ ਬਣਾਏ ਤਾਂ ਵਾਹਿਗੁਰੂ ਪਰਮੇਸ਼ਰ ਨੇ ਹੀ ਹਨ, ਪਰ ਅਸਲੀ ਜਿਹੜੀ ਤੱਤ ਦੀ ਗੱਲ ਇਹ ਹੈ ਬਈ ਕਈ ਪੁਰਖ ਜੋਰੂ ਦੇ ਗੁਲਾਮ ਬਣ ਜਾਂਦੇ ਨੇ, ਗੁਰੂ ਤੋਂ ਬਾਗੀ ਹੋ ਜਾਂਦੇ ਨੇ। ਜੋ ਘਰਵਾਲੀ ਕਹਿੰਦੀ ਉਹਦੀ ਗੱਲ ਮੰਨਦੇ ਨੇ, ਗੁਰੂ ਦੀ ਆਗਿਆ ਨਹੀਂ ਮੰਨਦੇ। ਘਰਵਾਲੀ ਦੇ ਕਿਹਾ ਤੇ ਰੋਮਾਂ ਦੀ ਬੇਅਦਬੀ ਸਿੱਖੀ ਤੋਂ ਉਲਟ ਕੰਮ ਵੀ ਕਰ ਦਿੰਦੇ ਨੇ, ਪਰ ਗੁਰੂ ਦੇ ਆਖਿਆਂ ਗੁਰੂ ਦੀ ਕੋਈ ਰਹਿਤ ਰੱਖਣ ਨੂੰ ਤਿਆਰ ਨਹੀਂ ਹੁੰਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੈ ਤੇ ਇਹ ਵਾਹਿਗੁਰੂ ਦੀ ਆਪਣੀ ਖੇਡ, ਕਿਉਂਕਿ ਸਾਰੇ ਇਸਤਰੀ ਪੁਰਸ਼ ਵਾਹਿਗੁਰੂ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ। ਇਹ ਸਾਰਾ ਖੇਲ ਵੀ ਉਸੇ ਨੇ ਖੇਡਿਆ ਹੈ।
ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇਹ ਸਾਰੀ ਤੇਰੀ ਹੀ ਤਾਂ ਬਣਤ ਦਾ ਅਰਥ ਹੈ, ਬਣਾਵਟ, ਬਣਾਵਣੀ ਦਾ ਅਰਥ ਬਣਾਈ ਹੋਈ ਹੈ। ਇਹ ਸਾਰੀ ਬਣਾਵਟ ਤੇਰੀ ਹੀ ਬਣਾਈ ਹੋਈ ਹੈ। ਨਾਨਕ ਭਲ ਭਲਾ, ਸਤਿਗੁਰੂ ਕਹਿੰਦੇ ਨੇ ਸਾਨੂੰ ਤੇ ਜੋ ਵਾਹਿਗੁਰੂ ਕਰਦਾ ਭਲਾ ਹੀ ਭਲਾ ਲੱਗਦਾ ਹੈ।
ਪੌੜੀ ਤੂੰ ਵੇ ਪ੍ਰਵਾਹ ਅਥਾਹ ਹੈ ਅਤੁੱਲ ਕਿਉਂ ਤੁਲੀਐ।
ਲਓ ਹੁਣ ਪੌੜੀ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਸਤਿਗੁਰੂ ਕਰਦੇ ਨੇ। ਤੂੰ ਵੇ ਪ੍ਰਵਾਹ ਅਥਾਹ ਹੈ, ਹੇ ਵਾਹਿਗੁਰੂ ਤੂੰ ਵੇ ਪ੍ਰਵਾਹ ਤੇ ਅਥਾਹ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ। ਅਤੁੱਲ ਕਿਉਂ ਤੁਲੀਐ, ਤੂੰ ਤੋਲਣ ਤੋਂ ਵੀ ਰਹਿਤ ਹੈ, ਕਿਉਂ ਤੁਲੀਐ, ਤੂੰ ਕਿਵੇਂ ਤੋਲਿਆ ਜਾ ਸਕਦਾ, ਨਹੀਂ ਤੋਲਿਆ ਜਾ ਸਕਦਾ।
ਸੇ ਵਡਭਾਗੀ ਜੇ ਤੁਧ ਤੇ ਆਏਂਦੇ ਜਿਨ ਸਤਿਗੁਰ ਮਿਲੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਡਭਾਗੀ ਪੁਰਸ਼ ਨੇ ਜਿਹੜੇ ਤੈਨੂੰ ਧਿਆਉਂਦੇ ਨੇ, ਤੇਰਾ ਸਿਮਰਨ ਕਰਦੇ ਨੇ। ਤੇ ਉਹ ਕੌਣ ਨੇ? ਜਿਨ ਸਤਿਗੁਰ ਮਿਲੀਐ, ਜਿਨ੍ਹਾਂ ਨੂੰ ਸੱਚੇ ਸਤਿਗੁਰੂ ਮਿਲ ਜਾਂਦੇ ਨੇ ਤੇ ਉਹੀ ਤੇਰਾ ਸਿਮਰਨ ਕਰਦੇ ਨੇ, ਉਹੀ ਸਭ ਤੋਂ ਵੱਡਿਆਂ ਭਾਗਾਂ ਵਾਲੇ ਬਣਦੇ ਹਨ।
ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬਾਣੀ ਦੀ ਮਹਿਮਾ ਕਰਦੇ ਨੇ। ਭਾਈ ਸਤਿਗੁਰੂ ਦੀ ਬਾਣੀ ਤਾਂ ਸਤ ਸਰੂਪ ਹੈ, ਭਾਵ ਗੁਰਬਾਣੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਆਈ ਹੈ ਤੇ ਉਹਦਾ ਹੀ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਟ ਅਵਰ ਨਾ ਕੋਏ। ਹਜ਼ੂਰ ਕਹਿੰਦੇ ਨੇ ਇਹ ਸਤਿਗੁਰੂ ਦੀ ਬਾਣੀ ਸਤ ਸਰੂਪ ਹੈ, ਭਾਵ ਹਮੇਸ਼ਾ ਰਹਿਣ ਵਾਲੀ ਹੈ ਤੇ ਸਤ ਸਰੂਪ ਤੋਂ ਪ੍ਰਗਟ ਹੋਈ ਉਹਦੇ ਵਿੱਚ ਹੀ ਲੀਨ ਕਰਨ ਵਾਲੀ ਹੈ। ਗੁਰਬਾਣੀ ਬਣੀ ਹੈ ਤੇ ਭਾਈ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਬਣਾਉਣਾ ਚਾਹੀਦਾ ਹੈ, ਭਾਵ ਜੋ ਗੁਰਬਾਣੀ ਸਿੱਖਿਆ ਦਿੰਦੀ ਹੈ ਉਹਦੇ ਅਨੁਸਾਰ ਆਪਣਾ ਜੀਵਨ ਉਸੇ ਤਰ੍ਹਾਂ ਦਾ ਢਾਲਣਾ ਚਾਹੀਦਾ ਹੈ।
ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਤਿਗੁਰੂ ਦੀ ਰੀਸੇ, ਭਾਵ ਸਤਿਗੁਰੂ ਦੀ ਬਰਾਬਰੀ ਕਰਦਿਆਂ ਹੋਇਆਂ ਕਈ ਹੋਰ ਜਿਹੜੇ ਮਨਮੁਖ ਲੋਕ ਨੇ, ਦੇਹ ਤਾਰੀ ਦੰਭੀ ਪਖੰਡੀ ਲੋਕ, ਉਹ ਵੀ ਕੱਚ ਪਿੱਚ ਬੋਲਦੇ ਨੇ, ਭਾਵ ਉਹ ਵੀ ਆਪਦੇ ਵੱਲੋਂ ਕੋਈ ਨਾ ਕੋਈ ਕੱਚੀ ਪੱਕੀ ਕਵਿਤਾ ਲਿਖ ਲੈਂਦੇ ਨੇ। ਸੇ ਕੂੜੇ ਯਾਰ, ਪਰ ਹਜ਼ੂਰ ਕਹਿੰਦੇ ਉਹ ਤਾਂ ਝੂਠੇ ਨੇ, ਕੂੜੇ ਚੜ ਪੜੀਐ, ਤੇ ਬਈ ਉਹ ਝੂਠੇ ਹੋਣ ਕਰਕੇ ਝੂਠ ਕਰਕੇ ਝੜ ਜਾਂਦੇ ਨੇ। ਭਾਵ ਜਿਹੜੇ ਕੋਈ ਦੰਭੀ ਪਖੰਡੀ ਲੋਕ ਨੇ, ਆਪੇ ਬਣੇ ਗੁਰੂ ਨੇ, ਉਹ ਵੀ ਗੁਰੂ ਮਹਾਰਾਜ ਦੀ ਰੀਸੇ ਬਾਣੀ ਉਚਾਰਨ ਕਰਦੇ ਨੇ। ਆ ਜਿਵੇਂ ਨਰਕ ਧਾਰੀਆਂ ਦਾ ਗੁਰੂ ਵੀ ਉਹ ਇਸ ਤਰ੍ਹਾਂ ਬਾਣੀ ਉਚਾਰਨ ਕਰਦਾ ਸੀ ਕੱਚੀ ਪਿੱਚੀ, ਤੇ ਪਹਿਲੇ ਸਮੇਂ ਦੇ ਵਿੱਚ ਵੀ ਇਹ ਕੁਛ ਹੋ ਰਿਹਾ ਸੀ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਇੱਥੇ ਲਿਖ ਰਹੇ ਹਨ ਵੀ ਆ ਜਿਹੜੇ ਮੀਣੇ ਨੇ ਜਾਂ ਇਹ ਪ੍ਰਿਥੀਏ ਦਾ ਪੁੱਤਰ ਮਿਹਰਵਾਨ ਸੀ, ਇਹ ਵੀ ਐਸਾ ਕਰਦਾ ਸੀ। ਕਈ ਜਿਹੜੇ ਹੋਰ ਦੰਭੀ ਪਖੰਡੀ ਤਪੇ ਵਰਗੇ ਗੁਰੂ ਬਣੇ ਹੋਏ ਸਨ, ਉਹ ਵੀ ਆਪਣੇ ਵੱਲੋਂ ਕੱਚੀ ਪਿੱਲੀ ਬਾਣੀ ਉਚਾਰਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਸਨ। ਲੋ ਹਜ਼ੂਰ ਕਹਿੰਦੇ ਨੇ ਵੀ ਸਤਿਗੁਰੂ ਦੀ ਰੀਸੇ ਜਿਹੜੇ ਹੋਰ ਕੱਚ ਪਿੱਚ ਬੋਲਦੇ ਹਨ ਉਹ ਬਈ ਝੂਠੇ ਝੂਠ ਕਰਕੇ ਚੜ ਪੈਂਦੇ ਹਨ।
ਉਹਨਾਂ ਅੰਦਰ ਹੋਰ ਮੁੱਖ ਹੋਰ ਹੈ ਬਿਖ ਮਾਇਆ ਨੂੰ ਝੱਖ ਮਰਦੇ ਕੜੀ ਹੈ।
ਉਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ ਉਹਨਾਂ ਦੇ ਅੰਦਰ ਮਨ ਦੇ ਅੰਦਰ ਕੋਈ ਹੋਰ ਗੱਲ ਹੈ ਤੇ ਮੁੱਖੋਂ ਕੋਈ ਗੱਲ ਹੋਰ ਕਰਦੇ ਨੇ, ਭਾਵ ਉਹਨਾਂ ਦੇ ਆਚਾਰ ਤੇ ਵਿਚਾਰ ਦੇ ਵਿੱਚ ਕੋਈ ਸੁਮੇਲ ਨਹੀਂ ਹੈ। ਬਿਖ ਮਾਇਆ ਨੂੰ ਚੱਖ ਮਰਦੇ ਕੜੀਐ, ਹਜ਼ੂਰ ਕਹਿੰਦੇ ਜਿਹੜੀ ਜ਼ਹਿਰ ਰੂਪ ਮਾਇਆ ਹੈ ਇਹਦੇ ਲਈ ਉਹ ਤੇ ਚਖਾ ਮਾਰਦੇ ਨੇ, ਇਹਦੇ ਲਈ ਕੜੀਐ ਉਹ ਝੁਰਦੇ ਨੇ, ਇਹਦੇ ਲਈ ਮਰਦੇ ਖਪਦੇ ਰਹਿੰਦੇ ਹਨ।
ਸਲੋਕ ਮਹੱਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਗੁਰਮੁਖਾਂ ਤੇ ਮਨਮੁਖਾਂ ਦੀ ਵਿਵੇਚਨਾ ਕਰਦੇ ਨੇ ਵੀ ਸਤਿਗੁਰੂ ਕੀ ਸੇਵਾ ਨਿਰਮਲੀ, ਜਿਹੜੀ ਸਤਿਗੁਰੂ ਦੀ ਸੇਵਾ ਹੈ ਉਹ ਮਹਾਨ, ਨਿਰਮਲੀ ਦਾ ਅਰਥ ਪਵਿੱਤਰ ਹੈ, ਨਿਰਮਲ ਕਰਨ ਵਾਲੀ ਹੈ। ਨਿਰਮਲ ਜਨ ਹੋਏ ਸੋ ਸੇਵਾ ਕਾਲੀ, ਵੀ ਜਿਹੜਾ ਵੀ ਦਾਸ ਨਿਰਮਲ ਹੋ ਜਾਵੇ, ਭਾਵ ਜਿਸ ਦਾ ਤਨ ਵੀ ਅਤੇ ਮਨ ਵੀ ਸੇਵਾ ਸਿਮਰਨ ਕਰਕੇ ਪਵਿੱਤਰ ਹੋ ਜਾਵੇ, ਸੋ ਸੇਵਾ ਕਾਲੇ ਸਹੀ ਅਰਥਾਂ ਵਿੱਚ ਉਹੀ ਸੇਵਾ ਕਰ ਸਕਦਾ ਹੈ ਜਿਹਦੇ ਮਨ ਵਿੱਚ ਮੈਲ ਹੈ, ਜਿਹਦੇ ਮਨ ਦੇ ਵਿੱਚ ਵਿਕਾਰ ਨੇ, ਜਿਹਦੇ ਮਨ ਦੇ ਵਿੱਚ ਪਾਪ ਹੈ, ਉਹ ਕਦੀ ਸੇਵਾ ਵੀ ਨਹੀਂ ਕਰ ਸਕਦਾ।
ਜਿਨ ਅੰਦਰ ਕਪਟ ਵਿਕਾਰ ਝੂਠ, ਉਹ ਆਪੇ ਸੱਚਾ ਵੱਖ ਕੱਢੇ ਜਜਮਾਲੇ।
ਜੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਅੱਗੇ ਸਪਸ਼ਟ ਕਰਦੇ ਨੇ ਗੁਰਮੁਖੋ, ਵੀ ਜਿਨ੍ਹਾਂ ਦੇ ਅੰਦਰ ਕਪਟ ਹੈ, ਧੋਖਾ ਹੈ, ਵਿਕਾਰ ਕਾਮ ਹੈ ਤੇ ਝੂਠ ਹੈ, ਉਹ ਆਪੇ ਸੱਚਾ ਵਾਹ ਕੱਢੇ ਜਜਮਾਲੇ। ਜਜਮਾਲੇ ਦਾ ਅਰਥ ਹੈ ਵੀ ਜਿਹੜੇ ਮਾਇਆ ਦੇ ਦਬਾਏ ਹੋਏ, ਅਥਵਾ ਜਜਮਾਲੇ ਦਾ ਅਰਥ ਇਹ ਵੀ ਕੀਤਾ ਹੈ ਬਈ ਜਿਹੜੇ ਪੂਜਾ ਦਾ ਮਾਲ ਛਕਣ ਵਾਲੇ ਲੋਕ ਨੇ, ਕਿਉਂਕਿ ਪਖੰਡ ਉਹੀ ਕਰਦੇ ਨੇ ਨਾ ਜਿਨ੍ਹਾਂ ਦੇ ਅੰਦਰ ਇਹ ਇੱਛਾ ਹੁੰਦੀ ਆ ਵੀ ਲੋਕ ਸਾਨੂੰ ਲਿਆ ਕੇ ਪਦਾਰਥ ਮਾਇਆ ਭੇਟਾ ਕਰਨ ਅਤੇ ਅਸੀਂ ਐਸ਼ੋ ਇਸ਼ਰਤ ਕਰੀਏ। ਹਜ਼ੂਰ ਕਹਿੰਦੇ ਨੇ, ਜੱਜ ਕਹਿੰਦੇ ਨੇ ਪੂਜਾ ਨੂੰ ਮਾਲੇ ਮਾਲ, ਜਿਹੜਾ ਪੂਜਾ ਦਾ ਮਾਲ ਛਕਣ ਵਾਲੇ ਪੁਜਾਰੀ ਲੋਕ ਨੇ, ਡੰਬੀ ਲੋਕ ਨੇ, ਉਹ ਆਪੇ ਸੱਚਾ ਵਾਹ ਕੱਢੇ ਜਜਮਾਲੇ। ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਕੱਢ ਕੇ ਵੱਖ ਕਰ ਦਿੱਤੇ ਨੇ। ਇਹਦਾ ਮਤਲਬ ਇਹ ਹੈ ਵੀ ਜਿਹੜੇ ਦੰਭੀ ਪਖੰਡੀ ਲੋਕ ਹੁੰਦੇ ਨੇ ਅਤੇ ਜਿਹੜੇ ਪੂਜਾ ਦਾ ਮਾਲ ਖਾ ਕੇ ਢਿੱਡ ਭਰਨ ਵਾਲੇ ਨੇ, ਉਹ ਸੱਚੇ ਸੁੱਚੇ ਗੁਰਸਿੱਖਾਂ ਦੇ ਨਾਲ ਰਲ ਨਹੀਂ ਸਕਦੇ। ਜਿਨ ਅੰਤਰ ਕਪਟ ਵਿਕਾਰ ਝੂਠ, ਜਿਨ੍ਹਾਂ ਦੇ ਅੰਦਰ ਕਪਟ ਹੁੰਦਾ ਹੈ, ਵਿਕਾਰ ਹੁੰਦਾ ਹੈ ਅਤੇ ਝੂਠ ਹੁੰਦਾ ਹੈ, ਉਹ ਆਪੇ ਸੱਚਾ ਵਾਹ ਕੱਢੇ ਜਜਮਾਲੇ। ਤੀਜਾ ਜਜਮਾਲੇ ਦਾ ਅਰਥ, ਜਿਹੜੇ ਕੁਛ ਨਵੇਂ ਵਿਦਵਾਨ ਨੇ ਉਹਨਾਂ ਨੇ ਜਜਮਾਲੇ ਦਾ ਅਰਥ ਕੋੜੀ ਵੀ ਕੀਤਾ, ਉਹ ਜਿਹੜੇ ਕੋੜੀ ਲੋਕ ਨੇ ਅਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕੱਢ ਕੇ ਵੱਖਰੇ ਕਰ ਦਿੱਤਾ ਹੈ।
ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਨ, ਕੂੜਿਆਰ ਨਾ ਲੱਭਣੀ ਕਿਤੇ ਥਾਏ ਭਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਸਚਿਆਰ ਸਿੱਖ ਨੇ, ਭਾਵ ਜਿਨ੍ਹਾਂ ਦੀ ਰਸਨਾ ਤੇ ਵੀ ਸੱਚ ਹੈ ਅਤੇ ਅੰਦਰ ਵੀ ਸੱਚ ਹੈ, ਐਸੇ ਜਿਹੜੇ ਸਚਿਆਰ ਸਿੱਖ ਨੇ ਉਹ ਤੇ ਸਤਿਗੁਰੂ ਦੇ ਪਾਸ ਬੈਠ ਕੇ ਹੀ ਘਾਲਣ, ਸੇਵਾ ਟਹਿਲ ਭਗਤੀ ਸਿਮਰਨ ਕਰਦੇ ਹਨ। ਕੂੜਿਆਰ ਨਾ ਲੱਭਣੀ ਕਿਤੇ ਥਾਂ ਭਾਲੇ। ਪਰ ਜਿਹੜੇ ਝੂਠੇ ਪੁਰਸ਼ ਨੇ ਉਹ ਸਤਿਗੁਰੂ ਦੇ ਕੋਲ ਕਿਸੇ ਥਾਂ 'ਤੇ ਭਾਲੇ ਵੀ ਨਹੀਂ ਲੱਭਦੇ। ਗੁਰਸਿੱਖ ਤਾਂ, ਸਚਿਆਰ ਸਿੱਖ ਤਾਂ ਹਮੇਸ਼ਾ ਸਤਿਗੁਰੂ ਦੇ ਕੋਲ ਆ ਕੇ ਕੋਈ ਸੇਵਾ ਟਹਿਲ ਭਗਤੀ ਕਰਦੇ ਨੇ, ਅਤੇ ਜਿਹੜੇ ਝੂਠੇ ਨੇ, ਪਖੰਡੀ ਨੇ, ਮਨਮੁੱਖ ਨੇ, ਤੇ ਉਹ ਵੀ ਕਿਸੇ ਥਾਂ ਭਾਲੇ ਵੀ ਲੱਭਦੇ ਨਹੀਂ ਹਨ।
ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ, ਤਿਨਾਂ ਮੋਹ ਭਲੇਰੇ ਫਿਰੇ ਦਇਆ ਗਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਨ੍ਹਾਂ ਨੂੰ ਸਤਿਗੁਰੂ ਦਾ ਆਖਿਆ ਬਚਨ ਸੁਖਾਵੈ ਨਾਹੀ, ਚੰਗਾ ਨਹੀਂ ਨਾ ਲੱਗਦਾ, ਤਿਨਾਂ ਮੋਹ ਭਲੇਰੇ, ਭਾਵੇਂ ਦੇਖਣ ਨੂੰ ਉਹਨਾਂ ਦੇ ਮੂੰਹ ਬੜੇ ਚੰਗੇ ਲੱਗਦੇ ਨੇ, ਬਥੇਰੇ ਉਹ ਚੋਪੜ ਕੇ ਰੱਖਦੇ ਨੇ ਮੂੰਹ ਨੂੰ, ਫਿਰ ਹੈ ਦਈਏ ਗਾਲੇ, ਅਤੇ ਪਰ ਬਈ ਉਹ ਤਾਂ ਦਈਏ ਵਾਹਿਗੁਰੂ ਪਰਮੇਸ਼ਰ ਦੇ ਗਾਲੇ ਹੋਏ ਫਿਰਦੇ ਨੇ। ਉੱਤੋਂ ਤਾਂ ਮੂੰਹ ਦੇਖਣ ਨੂੰ ਬੜੇ ਚੰਗੇ ਲੱਗਦੇ ਨੇ, ਪਰ ਅੰਦਰੋਂ ਉਹ ਗਾਲੇ ਹੋਏ ਫਿਰਦੇ ਨੇ, ਭਾਵ ਅੰਦਰ ਉਹਨਾਂ ਦੇ ਵਿਕਾਰ ਹੈ, ਅੰਦਰ ਉਹਨਾਂ ਦੇ ਕਈ ਤਰ੍ਹਾਂ ਦੇ ਰੋਗ ਅਤੇ ਬਿਮਾਰੀਆਂ ਲੱਗੀਆਂ ਹੋਈਆਂ ਨੇ, ਅਥਵਾ ਤਿੰਨ ਮੋਹ ਭਲੇਰੇ ਫਿਰ ਹੈ ਦਈਏ ਗਾਲੇ। ਪੁਰਾਣੇ ਸਮੇਂ ਦੇ ਵਿੱਚ ਇਹ ਇੱਕ ਮੁਹਾਵਰਾ ਵੀ ਵਰਤਿਆ ਜਾਂਦਾ ਸੀ ਵੀ ਜਦੋਂ ਕੋਈ ਆਦਮੀ ਗਲਤ ਕੰਮ ਕਰੇ ਅਤੇ ਕਹਿੰਦੇ ਇਹਦਾ ਹੁਣ ਮੂੰਹ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ। ਇਸ ਤਰ੍ਹਾਂ ਵਿਅੰਗ ਰੂਪ ਦੇ ਵਿੱਚ ਵੀ ਤਿੰਨ ਮੋਹ ਭਲੇਰੇ, ਉਹਨਾਂ ਦੇ ਮੂੰਹ ਭਲੇਰੇ ਦਾ ਅਰਥ ਵੀ ਬਹੁਤ ਗੰਦੇ ਅਤੇ ਭੈੜੇ ਨੇ, ਫਿਰ ਹੈ ਦਈਏ ਗਾਲੇ, ਅਤੇ ਵਾਹਿਗੁਰੂ ਪਰਮੇਸ਼ਰ ਨੇ ਉਗਾਲ ਦਿੱਤੇ ਨੇ, ਅਤੇ ਇਸੇ ਤਰ੍ਹਾਂ ਹੀ ਉਹ ਸੰਸਾਰ ਦੇ ਵਿੱਚ ਤੁਰੇ ਫਿਰਦੇ ਹਨ।
ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇਰਾਈਅਨ ਮਨਮੁਖ ਬੇਤਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਹੀ ਨਹੀਂ ਹੈ, ਜਿਨ੍ਹਾਂ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਹੀ ਨਹੀਂ ਹੈ, ਸੇ ਕਿਚਰਕ ਵੇਰਾਈਅਨ, ਤੁਸੀਂ ਕਿੰਨਾ ਕੁ ਚਿਰ ਉਹਨਾਂ ਨੂੰ ਵਰਾਓਗੇ, ਕਿੰਨਾ ਕੁ ਚਿਰ ਦਿਲ ਪਰਚਾਵੋਗੇ? ਉਹ ਤਾਂ ਮਨਮੁਖ ਭੂਤਨਿਆਂ ਵਰਗੇ ਨੇ, ਉਹ ਬਹੁਤਾ ਚਿਰ ਕਿਸੇ ਦੇ ਵਰਚਾਏ ਕਿਸੇ ਦੇ ਪਰਚਾਏ ਬਹੁਤਾ ਚਿਰ ਚੁੱਪ ਚਾਪ ਨਹੀਂ ਰਹਿ ਸਕਦੇ।
ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ, ਉਹ ਆਪ ਵਰਤੈ ਆਪਣੀ ਬਥ ਨਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਹੀ ਗੁਰਮੁਖਾਂ ਦੀ ਵੀ ਗੱਲ ਕਰੀ ਜਾ ਰਹੇ ਨੇ। ਸਤਿਗੁਰ ਨੂੰ ਮਿਲੈ ਭਾਈ, ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਨੂੰ ਮਿਲਦੇ ਨੇ, ਸੋ ਆਪਣਾ ਮਨ ਥਾਂ ਰੱਖੈ, ਉਹ ਆਪਣੇ ਮਨ ਨੂੰ ਥਾਂ ਟਿਕਾਣੇ ਰੱਖਦੇ ਨੇ। ਕਿਉਂ? ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਮਨ ਨਾਮ ਬਾਣੀ ਦੇ ਨਾਲ ਜੁੜਿਆ ਰਹਿੰਦਾ, ਮਨ 'ਤੇ ਕਾਬੂ ਪਾ ਕੇ ਰੱਖਦੇ ਨੇ। ਉਹ ਆਪ ਵਰਤੈ ਆਪਣੀ ਵੱਥ ਨਾਲੇ, ਹਜ਼ੂਰ ਕਹਿੰਦੇ ਨੇ ਉਹ ਆਪਣੀ ਮੌਜ ਵਿੱਚ ਵਰਤਦੇ ਨੇ, ਅਤੇ ਜਿਹੜੀ ਆਪਣੀ ਵਸਤੂ ਹੈ ਪਰਮੇਸ਼ਰ ਦਾ ਨਾਮ ਉਹਨੂੰ ਹਮੇਸ਼ਾ ਆਪਣੇ ਨਾਲ ਸੰਭਾਲ ਕੇ ਰੱਖਦੇ ਹਨ।
ਜਨ ਨਾਨਕ ਇੱਕ ਨਾ ਗੁਰਮੇਲ ਸੁਖ ਦੇਵੈ, ਇੱਕ ਆਪੇ ਵੱਖ ਕੱਢੈ ਠਗ ਵਾਲੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇੱਕ ਐਸੇ ਗੁਰਮੁਖ ਨੇ ਜਿਨ੍ਹਾਂ ਨੂੰ ਗੁਰੂ ਦੇ ਨਾਲ ਮੇਲ ਕੇ ਵਾਹਿਗੁਰੂ ਸੁਖ ਦਿੰਦਾ ਹੈ, ਇੱਕ ਆਪੇ ਵੱਖ ਕੱਢੈ ਠਗ ਵਾਲੇ। ਇੱਕ ਜਿਹੜੇ ਠੱਗੀਆਂ ਮਾਰਨ ਵਾਲੇ ਨੇ, ਪਖੰਡੀ ਲੋਕ ਨੇ, ਸੱਜਣ ਠੱਗ ਨੇ, ਅਤੇ ਇਹੋ ਜਿਹੇ ਲੋਕਾਂ ਨੂੰ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕੱਢ ਕੇ ਵੱਖ ਕਰ ਦਿੰਦਾ ਹੈ। ਭਾਵ ਜਿਹੜੇ ਗੁਰਮੁਖ ਨੇ ਉਹਨਾਂ ਦੇ ਵਿੱਚ ਮਨਮੁਖ ਰਲ ਨਹੀਂ ਸਕਦੇ, ਅਤੇ ਜਦੋਂ ਕੋਈ ਐਸਾ ਇਮਤਿਹਾਨ ਕੋਈ ਪਰਚਾ ਪੈ ਜਾਂਦਾ ਹੈ, ਅਤੇ ਜਿਹੜੇ ਗੁਰਮੁਖ ਸਿੱਖ ਨੇ ਉਹ ਤਾਂ ਗੁਰੂ ਦੇ ਨਾਲ ਸੰਗਤ ਨਾਲ ਖਲੋ ਜਾਂਦੇ ਨੇ, ਅਤੇ ਦੂਸਰੇ ਫਿਰ ਉਹ ਵੱਖ ਉਹ ਆਪਣਾ ਵੱਖਰਾ ਉਹ ਟੋਲਾ ਬਣਾ ਕੇ ਖੜ ਜਾਂਦੇ ਹਨ।
ਮਹੱਲਾ ਚੌਥਾ, ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਇਆਂਦੇ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਈਏ ਪਾਠ ਕਰਿਆ ਕਰ, ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਹਜ਼ੂਰ ਕਹਿੰਦੇ ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੈ, ਭਾਵ ਜਿਨ੍ਹਾਂ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ, ਕਿਉਂਕਿ ਨਾਮ ਦੇ ਵਿੱਚ ਸਾਰੀਆਂ ਹੀ ਰਿਧੀਆਂ ਸਿੱਧੀਆਂ ਨੌ ਨਿਧੀਆਂ ਸਾਰੇ ਸੁੱਖ ਅਤੇ ਸਾਰੀਆਂ ਹੀ ਕਲਾ ਨੇ, ਇਸੇ ਲਈ ਨਾਮ ਨੂੰ ਖਜ਼ਾਨਾ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਹੁੰਦਾ ਹੈ, ਤਿਨਕੇ ਕਾਜ ਦਈਏ ਆਉਂਦੇ ਰਾਸ, ਵੀ ਉਹਨਾਂ ਦੇ ਸਾਰੇ ਕਾਰਜ ਉਹ ਦਈਏ ਪ੍ਰੇਰਕ ਵਾਹਿਗੁਰੂ ਪਰਮੇਸ਼ਰ ਨੇ ਰਾਸ ਲੈ ਆਉਂਦੇ ਨੇ, ਭਾਵ ਉਹਨਾਂ ਦੇ ਸਾਰੇ ਕੰਮ ਵਾਹਿਗੁਰੂ ਆਪ ਸਵਾਰ ਦਿੰਦਾ ਹੈ।
ਤਿੰਨ ਚੂਕੀ ਮੁਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਪੈਦਾ ਹੋ ਜਾਂਦਾ ਹੈ, ਜਮ੍ਹਾਂ ਹੋ ਜਾਂਦਾ ਹੈ, ਤਿੰਨ ਚੂਕੀ ਮੁਹਤਾਜੀ ਲੋਕਨ ਕੀ, ਫਿਰ ਉਹਨਾਂ ਦੇ ਅੰਦਰੋਂ ਜਿਹੜੀ ਲੋਕਾਂ ਦੀ ਮੁਹਤਾਜਗੀ ਸੀ, ਮੁਛੰਦਗੀ ਸੀ, ਉਹ ਵੀ ਖਤਮ ਹੋ ਜਾਂਦੀ। ਉਹ ਐਵੇਂ ਹੀ ਨਹੀਂ ਕਿਸੇ ਦੇ ਮੂਹਰੇ ਲੇਲੜੀਆਂ ਕੱਢਦੇ ਫਿਰਦੇ, ਐਵੇਂ ਨਹੀਂ ਕਿਸੇ ਦੇ ਮੂਹਰੇ ਹੱਥ ਅੜਦੇ ਫਿਰਦੇ, ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਉਹਨਾਂ ਦੇ ਅੰਦਰੋਂ ਲੋਕਾਂ ਦੀ ਜਿਹੜੀ ਮੁਹਤਾਜੀ ਮੁਹਤਾਜਗੀ ਕਾਨ ਕਨੌੜ ਵੀ ਚੁੱਕੀ ਜਾਂਦੀ ਹੈ। ਕਿਉਂ? ਹਰ ਪ੍ਰਭ ਅੰਗ ਕਰ ਬੈਠਾ ਪਾਸ, ਅਤੇ ਉਹ ਅਕਾਲ ਪੁਰਖ ਵਾਹਿਗੁਰੂ ਅੰਗ ਦਾ ਅਰਥ ਹੈ ਪੱਖ ਕਰਕੇ, ਖਸਮਾਨਾ ਕਰਕੇ ਉਹਨਾਂ ਗੁਰਮੁਖਾਂ ਦੇ ਪਾਸ ਬੈਠ ਜਾਂਦਾ ਹੈ, ਭਾਵ ਕੋਈ ਵੀ ਦੁੱਖ ਦੁਸ਼ਮਣ ਉਹਨਾਂ ਦੇ ਨੇੜੇ ਨਹੀਂ ਆਉਣ ਦਿੰਦਾ।
ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸਾਬਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਦੋਂ ਕਰਤਾ ਪੁਰਖ ਵਾਹਿਗੁਰੂ ਆਪ ਗੁਰਮੁਖਾਂ ਵੱਲ ਖਲੋ ਜਾਂਦਾ ਹੈ ਤਾਂ ਸਭ ਕੋ ਵੱਲ, ਅਤੇ ਫਿਰ ਸਾਰੇ ਸਤਿਗੁਰੂ ਦੇ ਵੱਲ ਹੀ ਖਲੋ ਜਾਂਦੇ ਨੇ, ਕਿਉਂਕਿ ਜਿਸ ਪਾਸੇ ਵਾਹਿਗੁਰੂ ਪਰਮੇਸ਼ਰ ਖੜ ਜਾਂਦਾ ਹੈ ਅਤੇ ਫਿਰ ਜਿੰਨੇ ਵੀ ਲੋਕ ਨੇ, ਸੰਗਤਾਂ ਨੇ, ਉਹ ਵੀ ਉਹਦੇ ਨਾਲ ਹੀ ਖੜਦੀਆਂ ਨੇ।